You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਐਡੀਲੇਡ ਤੋਂ ਸਾਡੇ ਨਾਲ ਭੁਪਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਇਹਨਾਂ ਦੇ ਪਰਿਵਾਰ ਨਾਲ ਇੱਕ ਬੜਾ ਦੁਖਾਂਤ ਵਾਪਰਿਆ। ਇਹਨਾਂ ਦੀ ਪਤਨੀ ਰਵਨੀਤ ਕੌਰ, ਉਹ ਇੱਕ ਐਕਸੀਡੈਂਟ 'ਚ, ਦੁਰਘਟਨਾ 'ਚ ਉਹਨਾਂ ਦੀ ਮੌਤ ਹੋ ਗਈ ਸੀ। ਅਤੇ ਹੁਣ ਅਦਾਲਤ 'ਚ ਉਸ ਸਿਲਸਿਲੇ 'ਚ ਫੈਸਲਾ ਆਇਆ। ਜੋ ਵਿਅਕਤੀ ਉਸ ਦੁਰਘਟਨਾ ਲਈ ਜ਼ਿੰਮੇਵਾਰ ਸੀ, ਉਸ ਸੰਬੰਧੀ ਭੁਪਿੰਦਰ ਸਿੰਘ ਹੁਣੀ ਇੱਕ ਅਪਡੇਟ ਦੇਣਾ ਚਾਹੁੰਦੇ ਆ। ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਅ ਜੀ।
ਜੀ, ਥੋੜ੍ਹਾ ਜਿਹਾ ਦੱਸੋਗੇ ਸਾਨੂੰ ਕਿ ਅਦਾਲਤ ਵੱਲੋਂ ਕੀ ਫੈਸਲਾ ਆਇਆ?
ਮੈਂ ਐਡੀਲੇਡ 'ਚ ਰਹਿ ਰਿਹਾ ਹੈਗਾ। 29 ਅਗਸਤ 2019 ਨੂੰ ਨੌਰਥ ਪਾਰਕ ਸ਼ਾਪਿੰਗ ਸੈਂਟਰ 'ਚ ਹੋਇਆ ਸੀਗਾ ਕਿ ਜੋ ਬਜ਼ੁਰਗ ਸੀਗਾ 84 ਈਅਰਸ ਦਾ, ਉਸਨੇ ਜੋ ਕਿ ਕਾਰ ਦਾ ਜਿੱਦਾਂ ਵੀ ਕੋਈ ਉਹਨੇ ਗਲਤੀ ਕਰੀ, ਐਕਸੀਡੈਂਟ ਕਰਿਆ, ਉਹਨੇ ਮੇਰੇ ਵਾਈਫ ਦੇ ਅੱਧੀ ਕਾਰ ਲੰਘਾਤੀ। ਜਦ ਕਿ ਮੇਰੇ ਵਾਈਫ ਪਾਰਕਿੰਗ 'ਚ ਰੈਸਟੋਰੈਂਟ ਵਾਕਿੰਗ 'ਤੇ ਜਾ ਰਹੇ ਸੀਗੇ, ਤਾਂ ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਜਿਹੜਾ ਕੇਸ ਚੱਲਿਆ ਕੋਰਟ 'ਚ, ਕੋਰਟ 'ਚ ਪਹਿਲੀ ਡੇਟ 'ਤੇ ਤਾਂ ਉਹਨਾਂ ਨੇ ਜੋ ਕਿ ਮੇਰੀ ਸਟੇਟਮੈਂਟ ਲਈ, ਤਾਂ ਸਟੇਟਮੈਂਟ ਜਦੋਂ ਲਈ ਤਾਂ ਮੈਂ ਉੱਥੇ ਇੰਨਾ ਕੁ ਇਮੋਸ਼ਨਲ ਸੀ ਕਿ ਮੈਂ ਖੜਾ ਰੋ ਰਿਹਾ ਸੀਗਾ। ਤਾਂ ਜਿਹੜਾ ਕਿ ਪੁਲਿਸ ਲੇਡੀਜ਼ ਔਫਿਸਰ ਜੋ ਸੀਗੀ ਉਹ ਰੀਡ ਕਰ ਰਹੀ ਸੀਗੀ। ਤਾਂ ਉਸ ਤੋਂ ਬਾਅਦ ਨੈਕਸਟ ਡੇਟ 'ਤੇ ਉਹਨਾਂ ਨੇ ਜੋ ਕਿ ਡਿਸੀਜਨ ਫਾਈਨਲ ਕਰਕੇ ਦਿੱਤਾ, ਜੋ ਵੀ ਉਹਦੇ 'ਚ ਆਊਟਕਮ ਆਇਆ, ਉਹਦੇ 'ਚ ਉਹਨਾਂ ਨੇ ਸਿਰਫ ਉਹਦਾ ਹੀ ਕੰਸੀਡਰ ਕਰਿਆ ਗਿਆ ਕਿ ਉਹਨਾਂ ਕ ਕੰਸੀਡਰ ਉਸੇ ਦਾ ਪੱਖ ਹੀ ਕੰਸੀਡਰ ਕਰਿਆ ਗਿਆ ਜਿਹੜਾ ਬੰਦਾ ਸੀਗਾ ਓਲਡ ਮੈਨ, ਉਹਦੇ 'ਚ ਕੀ ਕਰਿਆ ਗਿਆ, ਉਹਨਾਂ ਨੇ ਦੇਖਿਆ ਕਿ ਇਹਦਾ ਕੋਈ ਫੋਲਟ ਨਹੀਂ ਹੈਗਾ, ਯਾਨੀ ਕਿ ਇਹ ਮਿਸਟੇਕ ਕਰੀ ਉਹਨੇ, ਇਹਦੇ 'ਚ ਕੋਈ ਉਹਦਾ ਅਲਕੋਹਲ ਨਹੀਂ, ਕੋਈ ਡਰਾਈਵਿੰਗ ਲਾਇਸੈਂਸ ਉਹਨੇ ਚੈੱਕ ਕਰਿਆ, ਸਭ ਕੁਛ ਉਹਦਾ ਚੈੱਕ ਕਰ ਲਿਆ। ਤਾਂ ਉਸ ਕਰਕੇ ਉਹਨੇ ਉਸ ਬੰਦੇ ਨੇ ਇਹਦੇ ਵਿੱਚ ਲਿਖਿਆ ਹੋਇਆ ਕਿ ਉਸ ਬੰਦੇ ਨੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ, ਉੱਥੇ ਮੰਨਿਆ ਹੋਇਆ। ਤੇ ਬਸ ਉਹਦੇ ਤੇ ਵੀ ਉਹਨਾਂ ਨੇ ਉਹਨੂੰ ਦਿੱਤਾ ਹੋਇਆ ਕਿ ਤੈਨੂੰ 30% ਦੀ ਛੋਟ ਦੇ ਰਹੇ ਹੈਗੀ ਆ ਕੋਰਟ ਇਸ ਗੱਲ ਕਹਿਣ ਤੇ, ਇਸ ਇੰਨਾ ਸੈਂਟੈਂਸ ਕਹਿਣ ਤੇ। ਤਾਂ ਉਹਦਾ ਸਾਰਾ ਜਿਹੜਾ ਕਿ ਹੋਇਆ, ਜੋ ਵੀ ਹੋਇਆ ਉਹਦੇ ਪੱਖ ਦਾ ਹੋਇਆ, ਉਹਦਾ ਸਿਰਫ 6 ਮਹੀਨਿਆਂ ਦਾ ਜਿਹੜਾ ਲਾਇਸੈਂਸ ਕੈਂਸਲ ਕਰਿਆ ਗਿਆ, ਤੇ ਸਿਰਫ ਇੱਕ ਉਹਨੂੰ ਜਿਹੜੀ ਕੋਰਟ ਦੀ ਫੀਸ ਆ $1,000 ਉਹ ਪੇ ਕਰਨ ਨੂੰ ਕਿਹਾ ਗਿਆ। ਤਾਂ ਜਦ ਕਿ ਸਾਡੀ ਸਾਰੀ ਦੁਨੀਆ ਚਲੀ ਗਈ, ਮੇਰੇ 2 ਬੱਚੇ ਛੋਟੇ ਛੋਟੇ, ਮੈਂ ਕੋਈ ਕੰਮ ਤੇ, ਇੱਕ ਬੱਚਾ ਮੇਰਾ ਇੰਡੀਆ ਛੱਡਿਆ ਹੋਇਆ, ਤਾਂ ਮੈਨੂੰ ਇਹਦੇ 'ਚ ਲੱਗਾ ਕਿ ਜੋ ਮੈਨੂੰ ਮਹਿਸੂਸ ਹੋਇਆ ਕਿ ਇਹ ਸ਼ਾਇਦ ਇੰਡੀਅਨ ਨਾਂ ਦੇ ਹੋਣ 'ਤੇ ਹੀ ਇੱਦਾਂ ਹੋਇਆ ਕਿ ਜੋ ਇਹਨਾਂ ਦੀ ਉਹਨਾਂ ਦਾ ਵਕੀਲ ਸੀਗਾ, ਮੇਰੇ ਕੋਲ ਕੋਈ ਵਕੀਲ ਨਹੀਂ ਸੀ, ਮੇਰੇ ਵੱਲੋਂ ਪੁਲਿਸ ਕਰ ਰਹੀ ਸੀ ਕਾਰਵਾਈ, ਬਟ ਪੁਲਿਸ ਨੇ ਤਾਂ ਆਪਣੀ ਡਿਊਟੀ ਕਰੀ, ਮੇ ਬੀ ਉਹਨਾਂ ਨੇ ਆਪਣਾ ਬੈਸਟ ਕਰਿਆ, ਜੋ ਵੀ ਕਰਿਆ, ਬਟ ਉਹਨਾਂ ਨੇ ਤਾਂ ਲਿਖ ਕੇ ਦਿੱਤਾ, ਫੁਟੇਜ ਲੈ ਕੇ ਦਿੱਤੀ, ਉਹਨਾਂ ਲਾਇਸੈਂਸ ਚੈੱਕ ਕਰ ਲਿਆ, ਅਲਕੋਹਲਿੰਗ ਚੈੱਕ ਕਰ ਲਈ, ਉੱਥੋਂ ਤੱਕ ਉਹਨਾਂ ਨੇ ਕਰਿਆ ਕਿ ਉਹ ਮੇਰੇ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜੇ ਅਗਰ ਮੇਰਾ ਵੀ ਕੋਈ ਲੋਇਰ ਹੁੰਦਾ ਤਾਂ ਉਹ ਕੋਈ ਕੁਐਸਚਨ ਪੁੱਟ ਕਰਦਾ, ਜਾਂ ਜੱਜ ਨੂੰ ਕੁਛ ਪੁੱਛਦਾ, ਜਾਂ ਜੱਜ ਨੂੰ ਕਹਿੰਦਾ ਕਿ ਇਹ ਇੱਦਾਂ ਨਹੀਂ, ਇੱਦਾਂ ਕਿਉਂ ਹੋਇਆ। ਇੱਕ ਤੁਸੀਂ ਇਸ ਗੱਲ ਨੂੰ ਇੱਕ ਮਿਸਟੇਕ ਮੰਨ ਕੇ ਤੁਸੀਂ ਕੋਰਟ ਵੀ ਆਪਣਾ ਕੰਮ ਕਰਕੇ ਚਲੇ ਗਏ, ਪੁਲਿਸ ਵੀ ਆਪਣਾ ਕੰਮ ਕਰਕੇ ਚਲੀ ਗਈ, ਤੇ ਅਸੀਂ ਕਿੱਥੇ ਜਾਈਏ?
ਤੁਸੀਂ ਥੋੜ੍ਹਾ ਜਿਹਾ ਦੱਸੋਗੇ ਕਿ ਇਸ ਜੱਜਮੈਂਟ ਵਿੱਚ ਹੁਣ ਹੋਰ ਕੀ ਲਿਖਿਆ? ਉਹਨਾਂ ਦਾ ਹੁਣ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ,
ਸਿਰਫ 6 ਮਹੀਨੇ ਲਈ ਉਹਨੂੰ ਮਨਾ ਕੀਤਾ ਕਿ ਡਰਾਈਵ ਨਹੀਂ ਕਰ ਸਕਦਾ, ਕਿ ਇਸ ਵਿੱਚ ਕੋਰਟ ਨੂੰ ਜਾਂ ਗੌਰਮੈਂਟ ਨੂੰ ਜਾਂ ਕਿਸੇ ਨੂੰ ਕੀ ਸਿਕਿਉਰਿਟੀ ਹੈ ਕਿ ਅੱਗੇ ਤੋਂ ਉਹ ਬੰਦਾ ਗਲਤੀ ਨਹੀਂ ਕਰੂਗਾ, ਅੱਗੇ ਤੋਂ ਵੀ ਉਹ ਗਲਤੀ ਕਰ ਸਕਦਾ। ਇਸੇ ਕਰਕੇ ਹੀ ਮੈਂ ਇਹ ਅਪਡੇਟ ਕਰਨਾ ਚਾਹੁੰਦਾ ਸੀਗਾ ਕਿ ਕਿਸੇ ਦਾ ਹੋਰ ਦੁਨੀਆ ਉੱਜੜਨ ਤੋਂ ਪਹਿਲਾਂ, ਕਿਸੇ ਦਾ ਘਰ ਹੋਰ ਉੱਜੜਨ ਤੋਂ ਪਹਿਲਾਂ, ਕਿ ਇੱਦਾਂ ਦਾ ਕੀਤਾ ਜਾਂਦਾ ਕਿ ਉਹਦੇ ਕੋਲ ਜਦੋਂ ਸਾਰੀਆਂ ਫੈਸਿਲਿਟੀਜ਼ ਮਿਲ ਰਹੀਆਂ, ਅੱਜ ਕੱਲ੍ਹ ਜਿਹੜੇ ਓਲਡ ਏਜ ਹੈਗੇ ਆ ਉਹਨਾਂ ਨੂੰ ਸਾਰੀਆਂ ਫੈਸਿਲਿਟੀਜ਼ ਆ, ਟੈਕਸੀ ਹੈਗੀ ਆ, ਵੋਚਰ ਹੈਗੇ ਆ, ਫਿਰ ਗੌਰਮੈਂਟ ਪੇ ਕਰਦੀ ਹੈ, ਸਭ ਕੁਛ ਗੌਰਮੈਂਟ ਪੇ ਕਰਦੀ ਹੈ, ਫਿਰ ਵੀ ਉਹਦਾ ਲਾਇਸੈਂਸ ਉਹਨੂੰ ਕੈਂਸਲ ਕਿਉਂ ਨਹੀਂ ਕਰਿਆ ਗਿਆ? ਕਿਉਂਕਿ ਜੇ ਅੱਜ ਉਹ ਗਲਤੀ ਕਰ ਸਕਦਾ ਤਾਂ ਉਹ ਬੰਦਾ ਕੱਲ੍ਹ ਨੂੰ ਗਲਤੀ ਕਰ ਸਕਦਾ, ਉਹ ਬੰਦਾ ਇੰਨਾ ਕੋਲਡ ਹੈਗਾ ਕਿ ਉਹ ਆਪਣਾ ਇੱਕ ਕੁੰਡੀ ਲੈ ਕੇ ਚੱਲ ਰਿਹਾ ਸੀ
ਜੀ। ਤੇ ਪਰਿਵਾਰ ਨੇ ਪਹਿਲਾਂ ਵੀ ਇੱਕ ਅਪੀਲ ਕੀਤੀ ਸੀ, ਉਹਦੇ 'ਚ ਕਿਹਾ ਸੀ ਕਿ ਜਿਹੜਾ ਇਹ ਸਾਰਾ ਸਿਸਟਮ ਹੀ ਹੈ ਇਹ ਓਵਰਹੌਲ ਹੋਣਾ ਚਾਹੀਦਾ, ਜੋ ਬਜ਼ੁਰਗਾਂ ਨੂੰ ਲਾਇਸੈਂਸ ਦਿੱਤੇ ਜਾਂਦੇ ਆ ਉਸ ਸੰਬੰਧੀ ਸਖ਼ਤ ਕਾਨੂੰਨ ਬਣਨੇ ਚਾਹੀਦੇ ਆ, ਉਸ ਲਿਹਾਜ਼ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ, ਬਸ ਉਹ ਜੋ ਹੈਗਾ ਪੁਲਿਸ ਕਹਿੰਦੀ ਸਾਡੀ ਜਿਹੜੀ ਡਿਊਟੀ ਹੈਗੀ ਅਸੀਂ ਇੰਨਾ ਹੀ ਕਰ ਸਕਦੇ ਹੈਗੇ ਆ, ਕਿ ਜੋ ਹੈਗਾ ਅਸੀਂ ਜਿੰਨਾ ਚਿਰ ਬੰਦਾ ਆਪਣਾ ਟੈਸਟ ਦੇ ਕਲੀਅਰ ਕਰਕੇ ਜਾਂ ਗੌਰਮੈਂਟ ਦੇ ਅਨੁਸਾਰ, ਗੌਰਮੈਂਟ ਨੇ ਕਰਨਾ ਜੀ, ਤਾਂ ਬਾਕੀ ਜੇ ਉਹ ਕੈਪੇਬਲ ਹੈਗਾ ਚਲਾਉਣ ਦੇ, ਕਲੀਅਰ ਕਰ ਲੈਂਦਾ ਜਿਹੜੇ ਡਰਾਈਵਿੰਗ ਲਾਇਸੈਂਸ, ਤਾਂ ਉਹ ਚਲਾ ਸਕਦਾ ਸੀ, ਉਹਦੇ 'ਚ ਕੁਛ ਨਹੀਂ ਕਰ ਸਕਦੇ। ਪੁਲਿਸ ਨੇ ਇੱਦਾਂ ਕਿਹਾ ਉਹਦੇ 'ਚ।
ਤੇ ਇਹਦੀ ਕੋਈ ਤੁਸੀਂ ਏਜ ਵਾਸਤੇ ਵੀ ਮੰਗੀ ਆ ਵੀ ਇੰਨੀ ਉਮਰ ਤੋਂ ਬਾਅਦ ਜੇ ਪੁਲਿਸ ਚਾਹੇ?
ਹਾਂਜੀ, ਉਦੋਂ ਆਪਣੀ ਕਮਿਊਨਿਟੀ ਵੀ ਇਕੱਠੀ ਹੋਈ ਸੀ ਆਪਣੇ ਘਰ, ਉਹਨਾਂ ਨੇ ਵੀ ਇਹ ਹੀ ਇਸ਼ੂ ਕਰਿਆ ਸੀ ਕਿ ਜਿਹੜਾ ਇਹਨਾਂ ਨੂੰ ਇੱਕ ਏਜ ਲਿਮਿਟ ਬਣਾਉਣੀ ਚਾਹੀਦੀ ਹੈਗੀ ਆ ਕਿ ਜਦੋਂ ਤੱਕ ਬਜ਼ੁਰਗ ਹੋ ਜਾਂਦੇ ਆ, 80 ਲਾ ਲਓ, 80 ਰੱਖ ਲਓ, 85 ਜਿੱਦਾਂ ਵੀ ਇਹ ਮੰਨਦੇ ਆ, ਤਾਂ ਉਸ ਹਿਸਾਬ ਨਾਲ ਲਾਇਸੈਂਸ ਉਸ ਤੋਂ ਬਾਅਦ ਨਹੀਂ ਕੈਂਸਲ ਕਰ ਦੇਣਾ ਚਾਹੀਦਾ, ਕਿਉਂਕਿ ਜਦੋਂ ਇਹਨਾਂ ਨੂੰ ਜਿਹੜੇ ਵੋਚਰ ਡਿਸਕਾਊਂਟ ਮਿਲਦਾ, ਟੈਕਸੀ ਘਰੋਂ ਆ ਕੇ ਚੱਕ ਕੇ ਲੈ ਕੇ ਜਾਂਦੀ ਹੈ, ਘਰੇ ਆ ਕੇ ਛੱਡ ਕੇ ਜਾਂਦੀ ਆ, ਫਿਰ ਉਹਨਾਂ ਦਾ ਡਰਾਈਵ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਬਾਕੀ ਹੋਰ ਬੱਸ ਜਾਂ ਹੋਰ ਸੀਨੀਅਰ ਫੈਸਿਲਿਟੀਜ਼ ਜਾਂ ਬਹੁਤ ਹੋਰ ਜਿਹੜੀਆਂ ਸਹੂਲਤਾਂ ਮਿਲਦੀਆਂ ਹੈਗੀਆਂ, ਤਾਂ ਫਿਰ ਇਹਨਾਂ ਦਾ ਕਿਸੇ ਨੂੰ ਇੰਨਾ ਵੱਡੀ ਕਿਸੇ ਦੀ ਨੁਕਸਾਨ ਹੋਣਾ, ਜਾਂ ਹੁਣ ਸਾਰੀ ਉਮਰ ਮੇਰੇ ਬੱਚਿਆਂ ਦਾ ਕੌਣ ਭਰ ਸਕਦਾ ਕੁਛ?
ਥੋੜਾ ਜਿਹਾ ਰਵਨੀਤ ਬਾਰੇ ਦੱਸੋਗੇ, ਕਿਉਂਕਿ ਮੇਰੇ ਖਿਆਲ ਉਹ ਇੱਕ ਨਰਸ ਸੀਗੇ ਇੱਥੇ।
ਹਾਂਜੀ, ਅਸੀਂ ਸਟੂਡੈਂਟ ਵੀਜ਼ੇ 'ਤੇ ਆਏ ਸੀ, ਅਸੀਂ ਨਰਸਿੰਗ ਦੀ ਸਟੱਡੀ ਕਰੀ ਜੀ, ਨਰਸਿੰਗ ਦੀ ਅਸੀਂ ਫੁੱਲ ਫੀਸਾਂ ਭਰੀਆਂ ਜੀ, ਫੁੱਲ ਫੀਸਾਂ ਭਰਨ ਦੇ ਬਾਵਜੂਦ ਅਸੀਂ ਆਪਣਾ ਸੈਟਲ ਹੋਏ, ਆਪਣਾ ਕਰ ਲਿਆ, ਕਰ ਲੈਣ ਤੋਂ ਬਾਅਦ ਉਹਦੀ ਹਜੇ ਇੰਸਟਾਲਮੈਂਟ ਸਾਰੀ ਖੜੀ ਹੈਗੀ ਹੈ ਜੀ, ਤਾਂ ਬਾਕੀ ਜਿਹੜਾ ਹੈਗਾ ਬੱਚਿਆਂ ਦਾ ਭਵਿੱਖ ਸੀਗਾ ਉਹ ਵੀ ਚੱਲ ਗਿਆ, ਸਾਰਾ ਡਿਪੈਂਡ ਉਹਦੇ 'ਤੇ ਸੀਗਾ, ਕਿਉਂਕਿ ਮੇਨ ਜੋਬ ਉਹਨਾਂ ਦੀ ਸੀਗੀ ਜੀ, ਅਤੇ ਜਿਹੜਾ ਕਿ ਬਹੁਤ ਜ਼ਿਆਦਾ ਕੋਈ ਇਹਦੇ 'ਚ ਕੋਈ ਸ਼ਬਦ ਹੀ ਨਹੀਂ ਹੈਗੇ ਮੇਰੇ ਕੋਲੇ ਤਾਂ ਕੁਛ ਕਹਿਣ ਨੂੰ ਕਿ ਮੈਂ ਕੋਈ ਦੱਸ ਸਕਾਂ ਜਾਂ ਕੁਛ ਮੈਂ ਕਹਿ ਸਕਾਂ ਕਿ ਕਿੱਡਾ ਸਾਡਾ ਵੱਡਾ ਲੌਸ ਜਾਂ ਕਿੱਡਾ ਸਾਡਾ ਵੱਡਾ ਗਰੀਬ ਸਾਨੂੰ ਹੈਗਾ। ਬਸ ਉਹ ਸਾਰੇ ਪਾਸੋਂ ਹੀ ਹੈਲਪਲੈਸ ਜਾਂ ਮਹਿਸੂਸ ਹੋ ਰਿਹਾ ਕਿ ਇੱਦਾਂ ਹੁਣ ਹੇਟਰ ਹੋ ਰਹੀ ਹੈ ਇਸ ਕੰਟਰੀ ਨਾਲ, ਕਿ ਇਸ ਤੋਂ ਤਾਂ ਬੈਸਟ ਇੰਡੀਆ ਸੀਗਾ ਜੇ ਅਗਰ ਅਸੀਂ ਇੰਡੀਆ ਵਿੱਚ ਹੁੰਦੇ।
ਕੀ ਕੋਈ ਕੰਪਨਸੇਸ਼ਨ ਜਾਂ ਕੋਈ ਬੀਮਾ ਕੁਛ ਇਸ ਕਿਸਮ ਦਾ ਕੋਈ ਪਰਿਵਾਰ ਨੂੰ ਆਰਥਿਕ ਤੌਰ ਤੇ ਕਿਸੇ ਪਾਸਿਓਂ ਕੋਈ ਠੰਡੀ ਵਾਹ ਦਾ ਬੁੱਲਾ ਆਇਆ?
ਨਹੀਂ ਜੀ, ਹਾਲੇ ਤੱਕ ਤਾਂ ਕੋਈ ਨਹੀਂ। ਉਹ ਕੋਰਟ ਵਿੱਚ ਕੇਸ ਹੈਗਾ, ਤਾਂ ਜੋ ਕਿ ਜਿਹੜਾ ਹੈਗੇ ਆ ਇੰਸ਼ੋਰੈਂਸ ਕੰਪਨੀਜ਼, ਉਹ ਵੀ ਆਪਣਾ ਉਹ ਕਰ ਰਹੀਆਂ ਹੈਗੀਆਂ, ਉਹ ਆਪਣਾ ਆਰਗੂ ਕਰ ਰਹੀਆਂ ਹੈਗੀਆਂ, ਤਾਂ ਉਹ ਡਿਪੈਂਡ ਕਰਦਾ ਵਕੀਲ ਤੇ ਜੀ, ਉਹਦੇ ਬਾਰੇ ਹਲੇ ਮੈਨੂੰ ਇੰਨਾ ਨਹੀਂ ਪਤਾ ਹੈਗਾ। ਉਹ ਕੋਰਟ ਵਿੱਚ ਸ਼ਾਇਦ ਜਾਵੇ ਤੇ ਸ਼ਾਇਦ ਨਿਬੜ ਜਾਵੇ, ਪਤਾ ਨਹੀਂ ਉਹਨਾਂ ਦਾ।
ਤੇ ਤੁਹਾਨੂੰ ਲੱਗਦਾ ਕਿ ਅਦਾਲਤਾਂ ਨੇ, ਸਿਸਟਮ ਨੇ, ਪ੍ਰਸ਼ਾਸਨ ਨੇ ਤੁਹਾਡੇ ਨਾਲ ਇਨਸਾਫ ਨਹੀਂ ਕੀਤਾ?
ਹਾਂਜੀ ਬਿਲਕੁਲ, ਮੈਨੂੰ ਮਹਿਸੂਸ ਹੋ ਰਿਹਾ ਜੀ ਅੱਜ ਇਹਨਾਂ ਦੀਆਂ ਜਿਹੜੀਆਂ ਅਦਾਲਤਾਂ ਜੋ ਵੀ ਹੈਗਾ ਜੀ ਆਪਣੇ, ਮੈਂ ਕਹਿੰਦਾ ਸੀ ਇੰਡੀਆ 'ਚ ਲੋਕੀ ਕਹਿੰਦੇ ਆ ਕਿ ਨਿਆਂ ਨਹੀਂ ਹੈਗਾ, ਮੈਂ ਕਹਿੰਦਾ ਇੱਥੇ ਵੀ ਨਿਆਂ ਨਹੀਂ ਹੈਗਾ ਜੀ, ਬਿਲਕੁਲ ਹੀ ਇਨਸਾਫ ਹੋਇਆ ਉਸ ਟਾਈਮ ਤੇ। ਬਾਹਰ ਜਦੋਂ ਆ ਕੇ ਵੀ ਮੇਰੇ ਨਾਲ ਸਹਿਮਤੀ ਕੀਤੀ ਕਿ ਹਾਂਜੀ ਸਾਨੂੰ ਪਤਾ ਤੁਹਾਡੇ ਨਾਲ ਜਿਹੜਾ ਜਸਟਿਸ ਨਹੀਂ ਮਿਲਿਆ ਤੁਹਾਨੂੰ, ਜੋ ਮਿਲਣਾ ਚਾਹੀਦਾ ਸੀ ਨਿਆਂ ਤੁਹਾਨੂੰ ਨਹੀਂ ਮਿਲਿਆ, ਨਾ ਹੋਇਆ, ਤੇ ਜਿਹੜੀ ਇੱਥੋਂ ਦੀ ਕੋਰਟ ਹੈਗੀ ਆ, ਜਿਹੜੇ ਇੱਥੋਂ ਦੇ ਰੂਲਸ ਹੈਗੇ ਨੇ, ਉਹ ਡਿਫੈਂਡਰ ਜਿਹੜਾ ਹੁੰਦਾ ਤਾਂ ਉਹਦੀ ਉਹ ਕਰਦੀ ਹੈਗੀ ਆ, ਜਾਣੀ ਕਿ ਉਹਦਾ ਪੱਖ ਲੈਂਦੀ ਹੈਗੀ ਆ, ਤਾਂ ਉਸ ਤੋਂ ਵੀ ਮੈਨੂੰ ਬਹੁਤ ਲੱਗਾ ਉਦੋਂ। ਫਿਰ ਮੈਨੂੰ ਉਸ ਦਿਨ ਵੀ ਮੈਂ ਬਹੁਤ ਰੋਇਆ ਕਿ ਘੱਟੋ ਘੱਟ ਇੱਥੋਂ ਤਾਂ ਸਾਨੂੰ ਆਸ ਸੀਗੀ ਕਿ ਇੱਥੋਂ ਸਾਨੂੰ ਨਿਆਂ ਮਿਲੇਗਾ।
ਜਿਹੜਾ ਵਿਅਕਤੀ ਦੋਸ਼ੀ ਸੀਗਾ ਐਕਸੀਡੈਂਟ ਲਈ, ਕੀ ਉਹਨੇ ਕੋਈ ਪਰਿਵਾਰ ਨਾਲ ਕੋਈ ਅਫਸੋਸ ਜ਼ਾਹਰ ਕੀਤਾ, ਕੋਈ ਮਾਫੀ ਮੰਗੀ ਆ?
ਨਹੀਂ ਜੀ, ਉਸਨੇ ਕੁਛ ਨਹੀਂ ਮੰਗਿਆ, ਪਰ ਮੈਨੂੰ ਇਦਾਂ ਲੱਗਾ ਵੀ ਜਿੱਦਾਂ ਉਹ ਤੇ ਹੁੰਦਾ ਜਿਹੜਾ ਵਕੀਲ ਸੀ, ਉਹਨਾਂ ਨੂੰ ਪਤਾ ਸੀ ਕਿ ਕੁਛ ਨਹੀਂ ਹੋਣਾ।
ਭਾਈਚਾਰੇ ਵੱਲੋਂ, ਸਾਡੇ ਵੱਲੋਂ ਹਮਦਰਦੀ ਦੇ ਬੋਲ ਨੇ।
ਥੈਂਕ ਯੂ ਜੀ, ਬਸ ਮੈਂ ਤਾਂ ਇਹੀ ਰਿਕੁਐਸਟ ਕਰਨਾ ਚਾਹੁੰਦਾ ਆਪਣੀ ਇੰਡੀਅਨ ਕਮਿਊਨਿਟੀ ਨੂੰ, ਅਗਰ ਜੇ ਕੋਈ ਕਿਸੇ ਜੋ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਇਰਸ ਨੇ, ਹੋਰ ਭੈਣ ਭਰਾ ਨੇ, ਤਾਂ ਜੋ ਕਿਸੇ ਨੂੰ ਜੇ ਕੋਈ ਨੌਲੇਜ ਹੈਗੀ ਹੈ ਇਹਦੇ ਬਾਰੇ, ਜਾਂ ਕੋਈ ਹੈਗਾ ਜਾਂ ਕੋਈ ਮੇਰੀ ਹੈਲਪ ਕਰ ਸਕਦਾ, ਤਾਂ ਪਲੀਜ਼ ਮੇਰੀ ਹੈਲਪ ਕਰੇ, ਮੈਨੂੰ ਦੱਸੇ ਕੋਈ, ਘੱਟੋ ਘੱਟ ਮੈਨੂੰ ਸੈਟਿਸਫਾਈ ਤਾਂ ਹੋਵਾਂ ਕਿ ਵਾਕਿਆ ਹੀ ਇਹਨਾਂ ਦੇ ਰੂਲਸ ਹੀ ਇੱਦਾਂ, ਜਾਂ ਆਪਣਾ ਇੰਡੀਅਨ ਦਾ ਕਰਕੇ ਹੀ ਵਿਤਕਰਾ ਕਰਿਆ ਗਿਆ, ਜਾਂ ਜੋ ਵੀ ਹੋਇਆ ਸਾਡੇ ਨਾਲ, ਜੋ ਵੀ, ਨਾ ਕੋਈ ਵੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈਗੀ ਜੀ, ਨਾ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਹੈਗਾ, ਜੇ ਮੈਂ ਇਮੀਗ੍ਰੇਸ਼ਨ ਨੂੰ ਫੋਨ ਕਰਿਆ ਇੱਦਾਂ ਦਾ ਕਰਕੇ, ਮੇਰਾ ਬੱਚਾ ਇੰਡੀਆ ਹੈਗਾ, ਮੈਂ ਇੱਦਾਂ ਦਾ ਕਰਕੇ ਲਿਆਉਣਾ, ਜੇ ਮੈਂ ਕਿਸੇ ਦਾ ਇੱਦਾਂ ਵੀਜ਼ਾ ਪਾਉਣਾ, ਉਹ ਕਹਿੰਦੇ ਜੀ ਅਸੀਂ ਤਾਂ ਇੱਦਾਂ ਹੀ ਦੱਸ ਸਕਦੇ ਹਾਂ, ਤੁਸੀਂ ਇੰਨਾ ਹੀ ਕਰ ਸਕਦੇ ਹੋ, ਜਦੋਂ ਵੀਜ਼ਾ ਗ੍ਰਾਂਟ ਹੋਊਗਾ ਤਾਂ ਹੀ ਕੁਛ ਬਣ ਸਕਦਾ, ਨਹੀਂ ਕੁਛ ਬਣ ਸਕਦਾ ਗਾ। ਕਿਤੇ ਵੀ ਕੋਈ ਹੈਲਪ ਨਹੀਂ, ਸਾਰੇ ਪਾਸੋਂ ਡਿਸਪੁਆਇੰਟਡ ਜਿਹਾ ਹੈਗਾ ਜੀ, ਤਾਂ ਫਿਰ ਬੰਦਾ ਬਹੁਤ ਜ਼ਿਆਦਾ ਬੱਚਿਆਂ ਦਾ ਕਰਕੇ ਫਿਰ ਅੱਗੋਂ ਸੋਚ ਲਈਦਾ ਕਿ ਬੱਚਿਆਂ ਦੀ ਜਿਹੜੀ ਲਾਈਫ ਆ ਉਹ ਮੇਰੇ ਤੇ ਹੀ ਡਿਪੈਂਡ ਹੈਗੀ ਆ ਹੁਣ, ਚਲੋ ਜੋ ਵੀ ਹੋਊਗਾ।
ਨਹੀਂ, ਹੌਸਲੇ ਚ ਰਹੋ, ਤੁਸੀਂ ਹੌਸਲੇ ਚ ਰਹੋ, ਕੋਸ਼ਿਸ਼ ਕਰਦੇ ਰਹੋ, ਕੋਈ ਨੀ, ਤੇ ਹਰ ਸਮਾਂ ਦੇਣ ਲਈ ਬੜੀ ਮਿਹਰਬਾਨੀ ਤੁਹਾਡੀ।
ਥੈਂਕ ਯੂ
ਯੂ ਵਿਦ ਐਸ ਪੀ ਐਸ ਰੇਡੀਓ